ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹਲਾ ਪਹਿਲਾ। ਆਨੜੀਏ ਮਾਨੜਾ ਕਾਏ ਕਰੇ ਹੇ, ਆਪਨੜੈ ਘਰ ਹਾਰ ਰੰਗੋ ਕੀ ਨਾ ਮਾਨੇ। ਆਨੜੀਏ ਮਾਨੜਾ ਕਾਏ ਕਰੇ, ਆਪਨੜੈ ਘਰ ਹਾਰ ਰੰਗੋ ਕੀ ਨਾ ਮਾਨੇ। ਸਾਹੂ ਨੇੜੈ ਧਨ ਕਮਲੀਏ, ਬਾਹਰ ਕਿਆ ਢੂੰਡੇ ਹੈ। ਟੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸੀਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸਾਹੋ ਧਰੇ ਪਿਆਰੋ। ਟੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸਾਹੋ ਧਰੇ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਪੇਵਾ, ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਈ, सैपं गुर दशमेश सहाय गुर प्रसाद गुरु ग्रंथ ज्ञाना वाहे गुरु बंदन भगवाना जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए तेहा हों करी वखियान मूक उचरै शास्त्र खाट पिंग गिरन चढ़ जाए आंध लखै बदरो सुनै जो काल कृपा कराए दसां पातशाहियां दी आत्मक जागदी जोत ज्ञान स्वरूप शब्दावतार प्रगट गुरां की देह प्रतख सतगुरु श्री गुरु ग्रंथ साहिब जी महाराज जी दी पावन हजूरी विखे सचखंड हरिमंदर साहिब दरबार साहिब जी तो अमृत वेले सतगुरु जी का बख्शिया होया पावन हुक्मनामा गुर शब्द दी विचार आपां रोजाना ही गुरुद्वारा मंजी साहिब दीवान हाल विखे सज के देश विदेशां विच बैठियां होईयां गुरसिख संगतां टीवी चैनल पीटीसी दे राहीं सरवण करके लाहा प्राप्त करते हाँ। सतगुरु श्री गुरु नानक देव साहिब जी महाराज तिलंग राग अंदर पावन उपदेश बख्शिश करते हैं। भाई गुरदास जी लिखते हैं रोम रोम कोट ब्रह्मांड को निवास जास मानस अवतार तार दर्श दिखाए हैं जिस अकाल पुरख वाहिगुरु दे एक एक रोम दे विच करोड़ां ब्रह्मांडां दा निवास है उसने मनुख शरीर धार के ज्योत रूप हर आप गुरु नानक कहायो ज्योति स्वरूप प्रकाश रूप आप वाहिगुरु ने ही मात लोक अंदर आके अपना नाम गुरु नानक कहाया। गुरबाणी सतगुरु जी का अपना निजी अनुभव सतगुरु जी दे हिरदे अंदर प्रकाशमान संगीतक धुना दे राही सतगुरु जी बाणी उचार के तपत माहे ठांड वरताई आनंद पया दुख नाठे पाई तप दे बल दे जो हिरदे सन उन्हां नूं सतगुरु जी ने गुरबाणी दे उपदेश दे द्वारा शांत कीता तपत कड़ाहा बुझ गया गुर शीतल नाम दयो ऐसा शीतल ठंडा शांति देन वाला ਨਿੱਗ ਦੇਣ ਵਾਲਾ, ਸੁੱਖ ਦੇਣ ਵਾਲਾ ਨਾਮ ਸਤਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਬਖਸ਼ਿਆ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਵੀ ਬਖਸ਼ਿਸ਼ ਕੀਤੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨੰਗ। ਜੋ ਸ਼ਬਦ ਗੁਰਬਾਣੀ ਹੈ ਇਹੀ ਗੁਰੂ ਹੈ। ਜਿਹੜਾ ਗੁਰੂ ਦੀ ਬਾਣੀ ਤੋਂ ਵਿਛੜਿਆ ਹੋਇਆ ਹੈ, ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ, ਉਹ ਸੰਸਾਰ ਕਮਲਾ ਝੱਲਿਆਂ ਵਾਂਗ ਪਾਗਲਾਂ ਵਾਂਗ ਤੁਰਿਆ ਫਿਰਦਾ ਹੈ। ਇਹ ਗੱਲ ਗੁਰਮੁਖਾਂ ਦੀ ਨਿਗਾਹ ਦੇ ਵਿੱਚ ਆਈ ਹੈ, ਗੁਰਮੁਖਾਂ ਨੂੰ ਇਹ ਗੱਲ ਸਮਝ ਵਿੱਚ ਆਈ ਹੈ। ਐਸੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਆਪ ਨਿਰੰਕਾਰ ਹੈ, ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ, ਕੋ ਉਪਦੇਸੈ ਕੋ ਦਿੜੈ ਤਿਸਕਾ ਹੋਏ ਉਧਾਰ। ਕੋਈ ਵੀ ਗੁਰਬਾਣੀ ਨੂੰ ਗਾਇਨ ਕਰੇ, ਕੋਈ ਵੀ ਗੁਰਬਾਣੀ ਨੂੰ ਸੁਣੇ, ਕੋਈ ਗੁਰਬਾਣੀ ਦੀ ਵਿਚਾਰ ਕਰੇ, ਕੋਈ ਗੁਰਬਾਣੀ ਦਾ ਉਪਦੇਸ਼ ਦੇਵੇ, ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕਰੇ ਪੱਕਿਆਂ ਕਰੇ, ਸਾਰਿਆਂ ਦਾ ਗੁਰਬਾਣੀ ਉਧਾਰ ਕਰਨ ਵਾਲੀ ਹੈ। ਕਿਸੇ ਤਰ੍ਹਾਂ ਵੀ ਜੋ ਗੁਰਬਾਣੀ ਦੇ ਨਾਲ ਜੁੜੇਗਾ, ਗੁਰਬਾਣੀ ਉਹਦਾ ਉਧਾਰ ਕਰਨ ਵਾਲੀ ਹੈ। ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦਾ ਗਿਆਨ, ਇਸ ਦੇ ਤੁਲ ਸੰਸਾਰ ਦੇ ਕਿਸੇ ਵੀ ਧਰਮ ਗ੍ਰੰਥ ਦਾ ਗਿਆਨ ਨਹੀਂ ਹੈ। ਆਪੋ ਆਪਣੀ ਥਾਂ 'ਤੇ ਸਾਰੇ ਹੀ ਧਰਮ ਗ੍ਰੰਥ ਸਤਿਕਾਰ ਸਨਮਾਨ ਯੋਗ ਹਨ, ਪਰ ਜੋ ਸਤਿਗੁਰੂ ਜੀ ਨੇ ਗੁਰਬਾਣੀ ਦੇ ਦੁਆਰਾ ਸਿੱਧਾ ਮਾਰਗ ਦਿਖਾਇਆ, ਸਿੱਧਾ ਰਸਤਾ ਦੱਸਿਆ ਹੈ, ਉਹ ਹੋਰ ਕਿਸੇ ਨੇ ਨਹੀਂ ਦੱਸਿਆ। ਇਸ ਕਰਕੇ ਨਹੀਂ ਦੱਸਿਆ ਕਿ ਉਹਨਾਂ ਨੂੰ ਸੋਝੀ ਨਹੀਂ ਸੀ, ਸਾਰਿਆਂ ਨੇ ਵਿਖੜੇ ਪੈਂਡੇ ਦੱਸੇ। ਅਤੇ ਵਿਦਾਂਤ ਸ਼ਾਸਤਰ ਵਾਲਿਆਂ ਦਾ ਤਾਂ ਇੰਨਾ ਔਖਾ ਪੈਂਡਾ ਹੈ, ਇੰਨਾ ਵਿਖੜਾ ਮਾਰਗ ਹੈ ਵੀ ਉਹਦੀ ਸਮਝ ਆਉਣੀ ਹੀ ਬੜੀ ਔਖੀ। ਪਹਿਲਾਂ ਤਾਂ ਜੇ ਸਮਝ ਆ ਜਾਵੇ ਫਿਰ ਪ੍ਰਾਪਤੀ ਤਾਂ ਉਦੋਂ ਵੀ ਔਖੀ ਹੈ। ਇਸੇ ਤਰ੍ਹਾਂ ਹੋਰ ਵੀ ਜੋ ਯੋਗ ਮਾਰਗ ਹੈ ਇਹ ਵੀ ਕਠਿਨ ਮਾਰਗ ਹੈ। ਇਹ ਸਾਰੇ ਪਿਛਲੇ ਯੁਗਾਂ ਦੇ ਹਨ। ਕਲਯੁਗ ਅੰਦਰ ਇਹ ਲਾਹੇਵੰਦ ਨਹੀਂ ਹਨ। ਪਿਛਲੇ ਯੁਗਾਂ ਵਿੱਚ ਲੋਕਾਂ ਦੀ ਉਮਰ ਵੱਡੀ ਹੁੰਦੀ, ਸਰੀਰ ਨਿਰੋਗ ਹੁੰਦੇ, ਧਨ ਪਦਾਰਥ ਦੀ ਵੀ ਕਮੀ ਨਹੀਂ ਹੁੰਦੀ, ਉਹਨਾਂ ਵਾਸਤੇ ਸਾਧਨ ਕਰਨੇ ਸੌਖੇ ਸਨ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਉਪਦੇਸ਼ ਬਖਸ਼ਿਆ ਭਾਈ ਬਾਲਾ ਅਤੇ ਮਰਦਾਨਾ ਨਾਲ ਹਨ, ਇੱਕ ਕੋਈ ਸੌਦਾਗਰ ਸੌਦਾ ਵੇਚ ਰਿਹਾ ਹੈ, ਕਈ ਤਰ੍ਹਾਂ ਦੇ ਸੌਦੇ ਤਕੜੀ ਵੱਟੇ ਵੀ ਉਹਨੇ ਕੋਲ ਰੱਖੇ ਹੋਏ। ਸਤਿਗੁਰੂ ਜੀ ਨੇ ਕੋਲ ਸੱਦ ਕੇ ਪੁੱਛਿਆ ਭਾਈ ਕੀ ਵੇਚਦਾ ਹੈ, ਉਹਨੇ ਦੱਸਿਆ। ਸਤਿਗੁਰੂ ਜੀ ਕਹਿੰਦੇ ਆਹ ਕੀ ਹੈ, ਕਹਿੰਦਾ ਮਹਾਰਾਜ ਇਹ ਵੱਟੇ ਹਨ। ਪੁੱਛਿਆ ਵੀ ਸਭ ਤੋਂ ਥੱਲੇ ਕਿਹੜਾ? ਕਹਿੰਦੇ ਜੀ ਸ਼ੇਰ ਦਾ ਵੱਟਾ ਹੈ। ਤੇ ਸਭ ਤੋਂ ਉੱਪਰ ਕਿਹੜਾ ਹੈ? ਇਹ ਪਾਈਆ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹਨੇ ਛੋਟਾ ਕਹਾਇਆ ਉਹਨੇ ਹੀ ਉੱਚਾ ਪਦ ਪਾਇਆ। ਇਹ ਸਤਿਗੁਰੂ ਜੀ ਦੇ ਕਹਿਣ ਦੀ ਦੇਰ ਸੀ ਕਿ ਮਿਹਰ ਦੀ ਨਿਗਾਹ ਨਾਲ ਤੱਕਣ ਦੀ ਦੇਰ ਸੀ। ਨਾਨਕ ਨਦਰੀ ਨਦਰ ਨਿਹਾਲ ਹੋ ਗਿਆ। ਇਹ ਵੇਖ ਕੇ ਭਾਈ ਮਰਦਾਨੇ ਨੇ ਪੁੱਛ ਲਿਆ, ਮਹਾਰਾਜ ਆਪ ਜੀ ਨੇ ਇਸ ਤੇ ਇੱਕ ਖਿੰਦੇ ਵਿੱਚ ਕਿਰਪਾ ਕਰ ਦਿੱਤੀ, ਕਿਉਂਕਿ ਸਤਿਗੁਰੂ ਦੀ ਐਸੀ ਵਡਿਆਈ ਹੈ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਮਿਹਰ ਦੀ ਨਿਗਾਹ ਦੇ ਨਾਲ ਤੱਕ ਕੇ ਹੀ ਸੰਤ ਬਣਾ ਦੇਣਾ, ਬ੍ਰਹਮ ਗਿਆਨ ਦੀ ਦਾਤ ਬਖਸ਼ ਦੇਣੀ, ਇਹ ਕੇਵਲ ਤੇ ਕੇਵਲ ਸਤਿਗੁਰੂ ਦੀ ਵਡਿਆਈ ਹੈ। ਹੋਰ ਕਿਸੇ ਵਿੱਚ ਐਸੀ ਵਡਿਆਈ ਐਸੀ ਤਾਕਤ ਨਹੀਂ ਸੀ, ਇਹ ਖਿੰਦੇ ਵਿੱਚ ਹੀ ਬ੍ਰਹਮ ਗਿਆਨ ਪ੍ਰਾਪਤ ਹੋ ਜਾਣਾ। ਇਹ ਵੇਖ ਕੇ ਮਰਦਾਨੇ ਨੇ ਪੁੱਛ ਲਿਆ, ਮਹਾਰਾਜ ਐਸਾ ਆਪਨੇ ਬੜੀ ਬਖਸ਼ਿਸ਼ ਕੀਤੀ ਅੱਜ ਇਸ ਤੇ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਜਿਵੇਂ ਦੀਵਾ ਤਿਆਰ ਹੋਵੇ, ਵਿੱਚ ਤੇਲ ਵੀ ਹੋਵੇ, ਵੱਟੀ ਵੀ ਪਾਈ ਹੋਵੇ, ਬਸ ਉਸ ਨੂੰ ਅੱਗ ਦੇ ਨੇੜੇ ਲਿਜਾਣ ਦੀ ਦੇਰ ਹੈ ਜਾਂ ਅੱਗ ਨੇੜੇ ਕਰਨ ਦੀ ਦੇਰ ਹੈ, ਉਹ ਦੀਵਾ ਜਗ ਪਵੇਗਾ। ਦੀਵਾ ਬਲੈ ਅੰਧੇਰਾ ਜਾਏ, ਅਗਿਆਨ ਦਾ ਅੰਧੇਰਾ ਫਿਰ ਮਿਟ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹਦੀ ਬੰਦਗੀ ਸੀ, ਪਿਛਲੇ ਜਨਮਾਂ ਦੀ ਇਹਦੀ ਕਮਾਈ ਸੀ, ਇਹਦਾ ਸਾਡੇ ਨਾਲ ਮੇਲ ਹੋਣਾ ਸੀ, ਇਸ ਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋਣਾ ਸੀ। ਸੋ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਦਸੇ ਪਾਤਸ਼ਾਹੀਆਂ ਅਤੇ ਹੁਣ ਪ੍ਰਗਟ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਇਹੀ ਵਡਿਆਈ ਹੈ। ਆਪਾਂ ਨਿਗਾਹ ਮਾਰ ਕੇ ਵੇਖੀਏ, 300 ਸਾਲ ਤੋਂ ਉੱਪਰ ਸਮਾਂ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਤੋਂ ਗੁਰਿਆਈ ਗੱਦੀ 'ਤੇ ਬਿਰਾਜਮਾਨ, ਕਿਤਨੇ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਤਤ ਬੇਤੇ ਹੋਏ, ਕਿਤਨੇ ਹਨ, ਕੋਈ ਗੁਪਤ ਹੈ ਕੋਈ ਪ੍ਰਗਟ ਹੈ, ਅਤੇ ਕਿਤਨੇ ਹੋਣਗੇ? ਕਿਤਨੀ ਵੱਡੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਹਨ। ਸੋ ਸ਼ਬਦ ਦਾ ਵਿਸਥਾਰ ਜ਼ਿਆਦਾ ਹੈ, ਇਸ ਲਈ ਵਿਆਖਿਆ ਦਾ ਸਮਾਂ ਨਹੀਂ। ਵੈਸੇ ਵੀ ਗੁਰਬਾਣੀ ਦੀ ਹੀ ਵਿਆਖਿਆ ਸਭ ਤੋਂ ਸ੍ਰੇਸ਼ਟ ਹੈ, ਜਾਂ ਫਿਰ ਨਾਲ ਗੁਰ ਇਤਿਹਾਸ, ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੀ ਵਿਚਾਰ, ਉਹ ਆਨੰਦਦਾਇਕ ਹੈ, ਸੁਖਦਾਈ ਹੈ। ਜਦੋਂ ਗੁਰਬਾਣੀ ਦੇ ਗਿਆਨ ਤੋਂ ਉੱਤੇ ਕੋਈ ਹੋਰ ਗਿਆਨ ਹੈ ਹੀ ਨਹੀਂ, ਫਿਰ ਹੋਰ ਕਥਨੀ ਬਦੋ ਨਾ ਸਗਲ ਚਾਰ। ਸਤਿਗੁਰੂ ਜੀ ਕਹਿੰਦੇ, ਹੋਰ ਫਿਰ ਇੱਧਰਲੀਆਂ ਉੱਧਰਲੀਆਂ ਗੱਲਾਂ ਤੁਸੀਂ ਕਿਉਂ ਬੋਲਦੇ ਹੋ? ਸਭ ਛਾਰ ਬੇਕਾਰ ਹਨ, ਨਿਸਫਲ ਹਨ। ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਵਿੱਚ ਜਗਿਆਸੂ ਰੂਪ ਇਸਤਰੀ ਦੇ ਭਾਵ ਨੂੰ ਮੁੱਖ ਰੱਖ ਕੇ ਉਪਦੇਸ਼ ਬਖਸ਼ਿਆ ਹੈ। ਜਿਸ ਤਰ੍ਹਾਂ ਇੱਕ ਪਤੀ ਵਰਤਾ ਇਸਤਰੀ ਹੋਵੇ ਤੇ ਪਤੀ ਵੀ ਵੈਸਾ ਹੀ ਹੋਵੇ ਸਤੀ ਵਰਤਾ, ਦੋਹਾਂ ਪਾਸਿਆਂ ਤੋਂ ਇੱਕੋ ਜਿਹਾ ਪਿਆਰ ਹੋਵੇ, ਇੱਕ ਦੂਸਰੇ ਵਾਸਤੇ ਸਤਿਕਾਰ ਹੋਵੇ, ਇੱਕ ਦੂਜੇ ਦਾ ਜੋ ਸਤਿਕਾਰ ਹੈ ਇਸੇ ਨੂੰ ਨਿਰਮਲ ਭਉ ਕਿਹਾ ਹੈ। ਇਹ ਨਿਰਮਲ ਭਉ ਹੈ, ਇੱਕ ਦੂਸਰੇ ਦਾ ਸਤਿਕਾਰ ਕਰਨਾ। ਜਗਿਆਸੂ ਦਾ ਅਰਥ ਹੁੰਦਾ ਹੈ ਜਗ ਆਸੂ, ਜਗ ਨਾਮ ਸੰਸਾਰ ਦਾ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜਿਸ ਨੂੰ ਆਸ ਹੈ, ਇੱਛਾ ਹੈ, ਜੋ ਚਾਹੁੰਦਾ ਹੈ ਵੀ ਮੈਨੂੰ ਇਹ ਪ੍ਰਾਪਤੀ ਹੋ ਜਾਵੇ, ਉਹਦੇ ਵਾਸਤੇ ਉਹ ਯਤਨ ਵੀ ਕਰਦਾ ਹੈ, ਉਹ ਤੜਫਦਾ ਵੀ ਹੈ, ਪਰ ਪ੍ਰਾਪਤੀ ਨਹੀਂ ਹੁੰਦੀ। ਫਿਰ ਪੁੱਛਦਾ ਫਿਰਦਾ ਹੈ ਵੀ ਕਿਵੇਂ ਪ੍ਰਾਪਤੀ ਹੋਵੇ। ਤੇ ਜਦੋਂ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਦੀ ਸੰਗਤ ਮਿਲਦੀ ਹੈ, ਉਹ ਫਿਰ ਇਸ ਨੂੰ ਦੱਸਦੇ ਹਨ ਵੀ ਆਹ ਤੇਰੇ ਵਿੱਚ ਔਗੁਣ ਹਨ, ਇਹ ਛੱਡਣੇ ਪੈਣਗੇ, ਇਹ ਗੁਣਾਂ ਨੂੰ ਧਾਰਨ ਕਰ ਤਾਂ ਤੂੰ ਪ੍ਰਭੂ ਦੇ ਦਰ ਕਬੂਲ ਹੋਏਗਾ। ਏਕਾ ਪੁਰਖ ਸਬਾਈ ਨਾਰ, ਨਾਨਕ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਪੁਰਖ ਪੂਰਨ ਇੱਕ ਵਾਹਿਗੁਰੂ ਹੀ ਹੈ। ਅਸੀਂ ਸਾਰੇ ਹੀ ਜੀਵ ਰੂਪੀ ਇਸਤਰੀਆਂ ਅਧੂਰੇ ਹਾਂ, ਉਹਦੀ ਪ੍ਰਾਪਤੀ ਦੇ ਨਾਲ ਹੀ ਸੰਪੂਰਨਤਾ ਪ੍ਰਾਪਤ ਹੁੰਦੀ ਹੈ। ਹੁਣ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਿਆਸੂ ਰੂਪ ਇਸਤਰੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਗੁਰਸ਼ਬਦ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ। ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾ, ਫੇਰ ਆਖੀਏ ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਿਲੰਗ ਮਹਲਾ ਪਹਿਲਾ, ਇਹ ਆਨੜੀਏ ਮਾਨੜਾ ਕਾਏ ਕਰੇ।
ਹੇ ਜਗਿਆਸੂ ਰੂਪ ਇਸਤਰੀ, ਤਿਲੰਗ ਰਾਗ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਪਹਿਲੇ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਹੇ ਆਨੜੀਏ ਬੇਸਮਝ, ਸਮਝ ਤੋਂ ਹੀਣ ਜਗਿਆਸੂ ਰੂਪ ਇਸਤਰੀ, ਤੂੰ ਮਾਨ ਕਿਉਂ ਕਰਦੀ ਹੈ, ਹੰਕਾਰ ਕਿਉਂ ਕਰਦੀ ਹੈ। ਮਾਨ ਮੁਨੀ ਮੁਨਵਰ ਗਲੇ, ਮਾਨ ਸਵੇ ਕਉ ਖਾਏ। ਇਹਦੇ ਨਾਲ ਤਾਂ ਵੱਡੇ ਵੱਡੇ ਮੁਨੀ ਵਰ ਕਹਾਉਣ ਵਾਲੇ ਰਿਖੀ ਮੁਨੀ ਵੀ ਇਸ ਹੰਕਾਰ ਇਸ ਮਾਨ ਦੇ ਵਿੱਚ ਖਤਮ ਹੋ ਗਏ। ਇਸ ਲਈ ਮਾਨੜਾ ਕਾਏ ਕਰੇ ਹੈ, ਕਿਉਂ ਤੂੰ ਮਾਨ ਕਰਦੀ ਹੈ, ਹੰਕਾਰ ਕਰਦੀ ਹੈ।
ਆਪਨੜੈ ਘਰ ਹਰ ਰੰਗੋ ਕੀ ਨਾ ਮਾਨੇ।
ਤੇਰੇ ਆਪਣੇ ਹਿਰਦੇ ਰੂਪੀ ਘਰ ਅੰਦਰ ਉਹ ਹਰੀ ਆਨੰਦ ਸਰੂਪ ਪਰਮਾਤਮਾ ਹੈ, ਉਹਦੀ ਪ੍ਰਾਪਤੀ ਦੇ ਆਨੰਦ ਨੂੰ ਕਿਉਂ ਨਹੀਂ ਮਾਣਦੀ। ਸਤਿਗੁਰੂ ਜੀ ਫਰਮਾਉਂਦੇ ਹਨ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਪਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ, ਬਾਹਰ ਲੱਭਣ ਦੀ ਲੋੜ ਨਹੀਂ, ਅੰਤਰਮੁਖ ਬਿਰਤੀ ਕਰ, ਅੰਦਰੋਂ ਜੁੜ, ਉਹਦੀ ਪ੍ਰਾਪਤੀ ਦੇ ਆਨੰਦ ਨੂੰ ਮਾਨਣਾ ਕਰ। ਉਹ ਆਨੰਦ ਸਰੂਪ ਤੇਰੇ ਅੰਦਰ ਹੀ ਹੈ।
ਸਾਹੁ ਨੇੜੈ ਧਨ ਕਮਲੀਏ, ਬਾਹਰ ਕਿਆ ਟੁੰਡੇ।
ਹੇ ਜੀਵ ਰੂਪ ਇਸਤਰੀ, ਉਹ ਸਹੁ ਮਾਲਕ ਪਰਮਾਤਮਾ ਤਾਂ ਤੇਰੇ ਨੇੜੇ ਹੈ, ਸੋ ਪ੍ਰਭ ਨੇੜੇ ਹੂੰ ਤੇ ਨੇ, ਉਹ ਨੇੜੇ ਤੋਂ ਨੇੜੇ ਹੈ, ਉਹ ਤੇਰਾ ਆਪਣਾ ਆਪਾ ਹੈ। ਇਸ ਕਰਕੇ ਤੂੰ ਬਾਹਰ ਕਿਉਂ ਲੱਭਦੀ ਫਿਰਦੀ ਹੈ? ਬਾਹਰ ਲੱਭਿਆ ਕੁਝ ਵੀ ਨਹੀਂ ਮਿਲਣਾ।
ਪੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ।
ਹੁਣ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਪਤੀ ਵਰਤਾ ਬੀਬੀ ਸ਼ਿੰਗਾਰ ਵੀ ਕਰਦੀ ਹੈ। ਇੱਧਰ ਕਿਹੜਾ ਸ਼ਿੰਗਾਰ ਕਰਨਾ ਹੈ? ਨੇਤਰ ਕਿਹੜੇ ਹਨ ਸਾਡੇ? ਮਨ ਅਤੇ ਬੁੱਧੀ ਰੂਪੀ ਅੱਖਾਂ ਦੇ ਵਿੱਚ ਪ੍ਰਭੂ ਦਾ ਜੋ ਭੈ ਧਾਰਨਾ ਹੈ, ਨਿਰਮਲ ਭਉ ਹੈ ਪ੍ਰਭੂ ਦਾ। ਪ੍ਰਭੂ ਦਾ ਭੈ ਧਾਰਨ ਦੇ ਨਾਲ ਸਾਰੇ ਭੈ ਮਿਟ ਜਾਂਦੇ ਹਨ। ਜਮਾਂ ਦਾ ਭੈ, ਜੰਮਣ ਮਰਨ ਦਾ ਭੈ, ਸਾਰੇ ਭੈ ਮਿਟ ਜਾਂਦੇ ਹਨ। ਸੋ ਪ੍ਰਭੂ ਦਾ ਨਿਰਮਲ ਭਉ ਧਾਰਨ ਕਰਨਾ, ਇਹ ਆਪਣੇ ਬੁੱਧੀ ਰੂਪੀ ਮਨ ਰੂਪੀ ਅੱਖਾਂ ਦੇ ਵਿੱਚ ਸਲਾਈਆਂ ਦੇ ਨਾਲ ਗਿਆਨ ਅੰਜਨ ਗੁਰ ਦੀਆ, ਉਹਦੀ ਪ੍ਰਾਪਤੀ ਦਾ ਗਿਆਨ ਰੂਪੀ ਸੁਰਮਾ ਪਾਉਣਾ ਹੈ।
ਤਾਂ ਸੁਹਾਗਣ ਜਾਣੀਐ ਲਾਗੀ, ਜਾਂ ਸਾਹੋ ਧਰੇ ਪਿਆਰੋ।
ਅਤੇ ਭਾਵ ਕਾ ਕਰ ਸ਼ਿੰਗਾਰੋ, ਜੋ ਪ੍ਰਭੂ ਦੇ ਨਾਲ ਪਿਆਰ ਕਰਨਾ ਹੈ, ਇਹੀ ਸ਼ਿੰਗਾਰ ਹੈ। ਜੇ ਦਿਲ ਵਿੱਚ ਪਿਆਰ ਨਹੀਂ, ਦਿਲ ਵਿੱਚ ਸਤਿਕਾਰ ਨਹੀਂ, ਨਿਰਮਲ ਭਉ ਨਹੀਂ, ਤੇ ਜਿੰਨਾ ਮਰਜ਼ੀ ਜਪ ਤਪ ਰੂਪੀ ਸ਼ਿੰਗਾਰ ਕਰਦਾ ਰਹੇ, ਸਾਧਨ ਕਰਦਾ ਰਹੇ, ਉਹਦੀ ਪ੍ਰਾਪਤੀ ਨਹੀਂ ਹੋਏਗੀ। ਤਾਂ